ਸਿੱਧੂ ਦੀ ਕਾਰ ਦੇ ਵਿੱਚ ਗਾਣਾ ਚੱਲਦਾ ਸੀ ਮਿੱਤਰ ਨੂੰ ਸ਼ੌਂਕ ਹਥਿਆਰਾਂ ਦਾ।
ਇੱਕ ਸ਼ੌਕ ਕਬੂਤਰਬਾਜ਼ੀ ਦਾ।
ਇੱਕ ਮੈਂ ਗੱਲ ਹੋਰ ਕਰਨੀ ਚਾਹੁੰਦਾ ਕੈਮਰੇ ਦੇ ਮੂਹਰੇ, ਹਨਾ, ਪਤਾ ਨੀ ਕਿਸੇ ਨੂੰ ਵਧੀਆ ਲੱਗੂ, ਕਿਸੇ ਨੂੰ ਜਿੱਥੇ ਰਹਿੰਦੇ ਸੀ ਮੈਂ ਉੱਥੇ ਮੈਨੂੰ ਸੱਦਿਆ ਉਹਨਾਂ ਨੇ।
ਸਿਰਫ ਇੱਕ ਮੁਲਾਕਾਤ ਹੋਈ ਸਿੱਧੂ ਨਾਲ?
ਦੋ ਮੁਲਾਕਾਤਾਂ ਹੋਈਆਂ। ਬੱਬੂ ਮਾਨ ਨਾਮ ਬਹੁਤ ਵੱਡਾ ਹਨ, ਆਪਾਂ ਉਹਦੇ ਨਾਲ ਕੰਪੈਰੀਜ਼ਨ ਨਵੇਂ ਮੁੰਡੇ ਨਹੀਂ ਕਰ ਸਕਦੇ।
ਅਤੇ ਬਾਈ ਹੁਣ ਸਿੱਧੂ ਮੂਸੇਵਾਲੇ ਦੀ ਜਿਵੇਂ ਗੱਲ ਚੱਲ ਰਹੀ ਸੀ, ਮੈਂ ਤੁਹਾਨੂੰ ਉਹੀ ਇੱਕ ਸਵਾਲ ਉਹਦੇ ਨਾਲ ਹੀ ਪੁੱਛ ਲੈਂਦਾ ਹਾਂ। ਇੰਡਸਟਰੀ ਦਾ ਜਿਹੜਾ ਅੱਜ ਦਾ ਮਾਹੌਲ ਬਣਿਆ ਹੋਇਆ ਉਹਨੂੰ ਕਿਵੇਂ ਦੇਖਦੇ ਹੋ? ਕਿ ਤੁਸੀਂ ਵੈਸੇ ਦੱਸ ਹੀ ਦਿੱਤਾ ਹੈ ਕਿ ਬਹੁਤ ਸਾਰੇ ਗਾਣੇ ਫਿਲਮਾਂ ਜਿਵੇਂ ਆਪਾਂ ਜ਼ਿਕਰ ਕੀਤਾ ਹੈ ਨਾ ਕਿ ਉਹਨਾਂ ਦੇ ਉੱਪਰ ਇਫੈਕਟ ਰਿਹਾ, ਆਰਟਿਸਟ ਵੀ ਬਹੁਤ ਸਾਰਾ ਜਿਹੜੇ ਹੈਗੇ ਆ ਸਟੇਜਾਂ ਦੇ ਉੱਪਰ ਵੀ ਡਰਿਆ ਵਾ ਮਹਿਸੂਸ ਕਰਦੇ ਹੈ, ਜਦੋਂ ਹੋਰ ਪਬਲਿਕ ਦੇ ਵਿੱਚ ਜਾਂਦੇ ਆ ਉੱਥੇ ਬਹੁਤ ਜ਼ਿਆਦਾ ਹੁੰਦਾ ਇਹ ਚੀਜ਼।
ਹਾਂਜੀ, ਉਹ ਤਾਂ
ਕਿਉਂਕਿ ਤੁਸੀਂ ਨਾਲ ਵਿਚਰਦੇ ਹੋ ਇਸ ਇੰਡਸਟਰੀ ਦੇ ਵਿੱਚ, ਲੋਕਾਂ ਦੇ ਨਾਲ ਵਿਚਰਦੇ ਹੋ, ਸੋ ਤੁਸੀਂ ਬਹੁਤ ਨੇੜੇ ਹੋ ਇਹ ਸਾਰੀਆਂ ਚੀਜ਼ਾਂ ਜਾਣਦੇ ਹੋਵੋਗੇ ਸਮਝਦੇ ਹੋਵੋਗੇ।
ਹਾਂਜੀ, ਇਹ ਤਾਂ ਐਂ ਆ ਵੀ ਇਹਦਾ ਥੋੜ੍ਹਾ ਟਾਈਮ ਲੱਗ ਜਾਣਾ ਇਹਨੂੰ, ਕਿਉਂਕਿ ਜਦ ਤੱਕ ਮੈਨੂੰ ਲੱਗਦਾ ਇਨਸਾਫ ਨਹੀਂ ਮਿਲਦਾ ਇਹ ਚੀਜ਼ ਇਹਦਾ ਇਫੈਕਟ ਰਹਿਣਾ ਹੀ ਆ
ਜੀ,
ਕਿਉਂਕਿ ਬਾਕੀ ਜਿਹੜਾ ਇਹ ਆ ਵੀ ਉਹਦਾ ਜਿਹੜਾ ਟਾਈਮ ਸੀ ਨਾ ਸਿੱਧੂ ਮੂਸੇਵਾਲੇ ਦਾ ਉਸ ਟਾਈਮ ਉਹ ਪੀਕ ਟਾਈਮ ਸੀਗਾ
ਜੀ,
ਅਤੇ ਉਹ ਤੋਂ ਬਹੁਤ ਉਹਦੇ ਜਿਹੜੇ ਉਹਦੇ ਫੈਨ ਬੈਲਟ ਸੀ ਉਹਦੀ ਉਹਨਾਂ ਨੂੰ ਬਹੁਤ ਆਸਾਂ ਸੀ, ਸਾਨੂੰ ਈਵਨ ਖੁਦ ਬਹੁਤ ਸੀਗੀਆਂ, ਕਿਉਂਕਿ ਮੈਂ ਉਹਨੂੰ ਉੱਥੇ ਕੈਨੇਡਾ ਦੇ ਵਿੱਚ ਅਰਲੀ ਟਾਈਮ ਜਿਹੜਾ ਉਹਦਾ ਸੀਗਾ ਜਦੋਂ ਉਹਦਾ ਪਹਿਲਾ ਸੌਂਗ ਚੱਲਿਆ ਉਦੋਂ ਮੈਨੂੰ ਮਿਲਿਆ, ਬਹੁਤ ਜ਼ਿਆਦਾ ਡਾਊਨ ਟੂ ਅਰਥ ਬੰਦਾ ਸੀ ਹੈ ਨਾ, ਅਤੇ ਇੰਨੇ ਪਿਆਰ ਨਾਲ ਮਿਲਿਆ ਮੈਨੂੰ, ਕਹਿੰਦਾ ਮੈਂ ਕਮਲ ਬਾਈ ਮੈਂ ਤੁਹਾਡੀ ਐਲਬਮ ਸੁਣ ਸੁਣ ਕੇ ਲਿਖਣ ਲੱਗਿਆ, ਤੁਸੀਂ ਕੈਨੇਡਾ ਆ ਗਏ ਅਤੇ ਮੈਂ ਇੱਥੇ ਆ ਕੇ ਵੀ ਤੁਹਾਡੇ ਗਾਣੇ ਸੁਣਦਾ, ਸਰਕਾਰੀ ਬੈਨ ਗਾਣਾ ਉਹ ਸੁਣਦੇ ਹੁੰਦੇ ਸੀ ਜਿੱਥੇ ਰਹਿੰਦੇ ਸੀ ਮੈਂ, ਉੱਥੇ ਮੈਨੂੰ ਸੱਦਿਆ ਉਹਨਾਂ ਨੇ ਅਤੇ ਅਸੀਂ ਡਿਨਰ ਕੀਤਾ ਇਕੱਠਿਆਂ ਨੇ, ਮੈਨੂੰ ਗਾਣੇ ਵਗੈਰਾ ਸੁਣਾਏ ਉਦੋਂ ਉਦੋਂ ਮੈਨੂੰ ਲੱਗਦਾ ਉਹਦਾ ਗਾਣਾ ਇਸਾ ਜੱਟ ਉਹਦਾ ਗਾਣਾ ਉਹਨੇ ਮੈਨੂੰ ਟੀਵੀ 'ਤੇ ਸੁਣਾਇਆ ਹੈ ਨਾ, ਜਿਹੜਾ ਉਹ ਮਤਲਬ ਥਰਡ ਗਾਣਾ ਸੀ ਜਾਂ ਉਹਦਾ ਜਾਂ ਫੋਰਥ ਸੀ, ਅਤੇ ਮੈਨੂੰ ਕਹਿੰਦਾ ਵੀ ਮੈਂ ਤੁਹਾਨੂੰ ਫੋਲੋ ਕਰਦਾ, ਕਹਿੰਦਾ
ਰਿਲੀਜ਼ ਹੋਣ ਤੋਂ ਪਹਿਲਾਂ ਸੁਣਾਇਆ?
ਰਿਲੀਜ਼ ਹੋਣ ਤੋਂ ਪਹਿਲਾਂ।
ਅੱਛਾ ਜੀ।
ਅਤੇ ਮੈਨੂੰ ਕਹਿੰਦਾ ਮੈਂ ਤੁਹਾਡੇ ਲਈ ਗਾਣੇ ਲਿਖ ਕੇ ਦੇਣੇ, ਅਤੇ ਮੈਨੂੰ ਉਹਨੇ ਬਹੁਤ ਗਾਣੇ ਸੁਣਾਏ ਉਹ, ਅਤੇ ਜਿਹੜੇ ਮੈਨੂੰ ਲੱਗਦਾ ਹੁਣ ਕਾਫ਼ੀ ਉਹਨੇ ਉਹਦੀ ਆਪਦੀ ਆਵਾਜ਼ 'ਚ ਵੀ ਰਿਲੀਜ਼ ਹੋਏ ਨੇ, ਅਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਯਾਰ ਵੀ ਅਤੇ ਇਹ ਗਾਣੇ, ਕਿਉਂਕਿ ਲਹਿਜ਼ਾ ਹੁੰਦਾ ਇੱਕ ਬੰਦੇ ਦਾ, ਕਿਉਂਕਿ ਮੇਰੀ ਜਿਹੜੀ ਕੰਪੋਜੀਸ਼ਨ ਉਹਨਾਂ 'ਚ ਇੱਕ ਰਵਾਨਗੀ ਹੋਰ ਤਰ੍ਹਾਂ ਦੀ ਹੈ, ਹੈ ਨਾ, ਮੈਂ ਕਿਹਾ ਵੀ ਜਿਹੜੇ ਮੈਨੂੰ ਲੱਗਦਾ ਵੀ ਮੇਰੀ ਵੋਕਲ ਨੂੰ ਸੈੱਟ ਹੋਣ ਵਾਲੇ ਨਹੀਂ ਹੈਗੇ, ਇਹਨੂੰ ਤੂੰ ਹੀ ਗਾ ਸਕਦਾ, ਅਤੇ ਕਹਿੰਦਾ ਵੀਰੇ ਵੀ ਮੈਂ ਨਿੰਜੇ ਨੂੰ ਵੀ ਦਿੱਤਾ ਸੀ ਗਾਣਾ, ਅਤੇ ਉਹ ਤੋਂ ਬਾਅਦ ਕਹਿੰਦਾ ਵੀ ਮੈਂ ਹੋਰ ਆਰਟਿਸਟਾਂ ਨੂੰ ਵੀ ਦੇ ਰਿਹਾ, ਮੈਨੂੰ ਉਹਨਾਂ ਨੇ ਸਿੱਪੀ ਗਿੱਲ ਦਾ ਵੀ ਗਾਣਾ ਸੁਣਾਇਆ ਨਾ, ਉਦੋਂ ਉਹਨਾਂ ਕੋਲ ਵੀਡੀਓ ਪਈ ਸੀ ਉਹ ਵੀ ਦਿਖਾਈ ਮੈਨੂੰ, ਕਹਿੰਦਾ ਵੀ ਆਹ ਗਾਣਾ ਮੈਂ ਲਿਖਿਆ, ਅਤੇ ਮੈਂ ਕਿਹਾ ਯਾਰ ਵੀ ਗੁੱਡ ਆ ਵੀ, ਪਰ ਮੈਂ ਤੈਨੂੰ ਸਿੱਧੂ ਇਹ ਕਹਿੰਦਾ ਵੀ ਆਪਾਂ ਜਿਹੜਾ ਹੈਗਾ ਵੀ ਤੂੰ ਬਹੁਤ ਵਧੀਆ ਰਾਈਟਰ ਹਾਂ ਤੂੰ ਤਰੱਕੀ ਕਰੇ, ਪਰ ਮੈਨੂੰ ਇਹ ਹੁੰਦਾ ਵੀ ਮੈਂ ਬਹੁਤ ਜ਼ਿਆਦਾ ਚੂਜ਼ੀ ਹਾਂ ਮੈਟਰ ਨੂੰ ਲੈ ਕੇ, ਵੀ ਮੈਂ ਬਹੁਤ ਦੇਖ ਕੇ ਮੈਟਰ ਸਿਲੈਕਟ ਕਰਦਾ ਨਾ, ਅਤੇ ਮੈਨੂੰ ਹੁੰਦਾ ਵੀ ਉਹ ਆਵਾਜ਼ ਜਾਂ ਮੇਰੇ ਜਿਹੜੇ ਸੁਣਨੇ ਵਾਲੇ ਨੇ ਅਤੇ ਉਹਨਾਂ ਨੂੰ ਇਹ ਲੱਗੇ ਨਾ ਨਾ ਵੀ ਇਹ ਧੱਕਾ ਹੋਇਆ, ਕਿਉਂਕਿ ਅਸੀਂ ਕਰਕੇ ਦੇਖੇ ਐਕਸਪੈਰੀਮੈਂਟ, ਕਈ ਵਾਰ ਗਾਣੇ ਮਹਿੰਗੇ ਲੈ ਕੇ ਕਿਸੇ ਚੰਗੇ ਨਾਮੀ ਕਲਾਕਾਰਾਂ
ਰਾਈਟਰਾਂ ਤੋਂ
ਉਹ ਨਹੀਂ ਚੱਲੇ, ਮੇਰੀਆਂ ਐਲਬਮਾਂ 'ਚ ਵੀ ਸੀਗੇ ਗਾਣੇ ਉਹ ਜਿਹੜੇ ਕਈ ਮੇਰੇ ਖੁਦ ਦੇ ਕੰਪੋਜੀਸ਼ਨ ਲਿਖੇ ਹੋਏ ਜਾਂ ਜਿਨ੍ਹਾਂ 'ਤੇ ਮੈਂ ਕੰਮ ਕੀਤਾ ਸੀ ਉਹ ਜ਼ਿਆਦਾ ਚੱਲ ਗਏ, ਪਰ ਉਸ ਟਾਈਮ 'ਚ ਜਦੋਂ ਸਿੱਧੂ ਲਿਖਦਾ ਸੀ ਜਾਂ ਉਹਦੇ ਗਾਣੇ ਜਿੰਨੇ ਆਏ ਉਹ ਬਾਕੀ ਲਾਜਵਾਬ ਸੀਗੇ, ਕਿਉਂਕਿ ਮੈਂ ਉਦੋਂ ਸਾਲ ਕੁ ਕੈਨੇਡਾ ਸੀਗਾ ਵਿੱਚ ਅਪ ਡਾਊਨ ਕਰਦੇ ਰਹਿੰਦੇ ਹਾਂ, ਅਤੇ ਉਹ ਤਿੰਨ ਕੁ ਗਾਣੇ ਉਹਦੇ ਮੈਂ ਫਿਰ ਜਦੋਂ ਜੁੜ ਜਾਂਦਾ ਬੰਦਾ ਫਿਰ ਸੁਣਦਾ ਹੈ ਨਾ, ਅਤੇ ਮੈਂ ਉਹਦੇ ਸੁਣੇ ਸੀਗੇ ਅਤੇ ਮੈਨੂੰ ਵਧੀਆ ਲੱਗਿਆ ਸੀ ਉਹਦਾ ਸਾਰਾ, ਅਤੇ ਉਹ ਤੋਂ ਬਾਅਦ 'ਚ ਬਸ ਉਹਦੇ ਨਾਲ ਗੱਲ ਨਹੀਂ ਹੋਈ, ਫਿਰ ਆ ਕੇ ਜਦੋਂ
ਸਿਰਫ ਇੱਕ ਮੁਲਾਕਾਤ ਹੋਈ ਸਿੱਧੂ ਨਾਲ?
ਦੋ ਮੁਲਾਕਾਤਾਂ ਹੋਈਆਂ
ਜੀ,
ਅਤੇ ਦੋਵਾਂ ਮੁਲਾਕਾਤਾਂ 'ਚ ਮੈਂ ਇੰਨਾ ਕੁ ਜੱਜ ਕੀਤਾ ਸੀ ਵੀ ਬੰਦਾ ਇਹਨੇ ਤਰੱਕੀ ਕਰਨੀ ਓ ਕਰਨੀ ਆ, ਪਰ ਕਿਹੜੀ ਲੈਵਲ 'ਤੇ ਕਰਨੀ ਆ ਜਾਂ ਕਿਹੜੀ ਉਹਨੇ ਇੰਡਸਟਰੀ ਰਨ ਕਰਨੀ ਇਹ ਨਹੀਂ ਪਤਾ ਸੀ, ਕਿਉਂਕਿ ਇਹ ਤਾਂ ਹੁਣ ਚਲੋ ਕਿਸੇ ਦਾ ਵੀ ਨਹੀਂ ਪਤਾ ਹੁੰਦਾ ਕੀ ਚੀਜ਼ ਚੱਲਣੀ, ਅਤੇ ਪਰ ਮੇਰਾ ਲਾਸਟ ਤੱਕ ਹੀ ਮੈਂ ਉਹਦੇ ਨਾਲ ਗੱਲ ਕਰਦਾ ਰਿਹਾ, ਜਦੋਂ ਵੋਟਾਂ ਵੇਲੇ ਵੀ ਮੈਂ ਉਹਨੂੰ ਕੰਗਰੈਚੁਲੇਸ਼ਨ ਦਿੱਤੀਆਂ, ਮੈਂ ਕਿਹਾ ਵੀ ਮੁਬਾਰਕਾਂ ਤੈਨੂੰ ਹੈ ਨਾ, ਅਤੇ ਚਲੋ ਤੇਰਾ ਗੁੱਡ ਹੋਵੇ ਨਾ ਸਾਰਾ ਵੀ ਜੋ ਤੂੰ ਸੋਚ ਰੱਖ ਕੇ ਕਰ ਰਿਹਾ ਵਧੀਆ ਹੋਵੇ, ਅਤੇ ਇਹ ਸੀ, ਪਰ ਉਹ ਤੋਂ ਬਾਅਦ ਫਿਰ ਕੰਮ ਵੀ ਸਾਡਾ ਫਿਰ ਤਾਂ ਹੀ ਬੰਦ ਹੋਇਆ ਵੀ ਅਸੀਂ ਕਿਹਾ ਵੀ ਯਾਰ ਨਹੀਂ ਹੈ ਨਾ, ਅਤੇ ਦੁਬਾਰਾ ਫਿਰ ਅਸੀਂ ਹੁਣ ਇਹਨੂੰ ਰਿਲੀਜ਼ ਵਾਲੇ ਪਾਸੇ ਨੂੰ ਲੈ ਕੇ ਤੁਰ ਰਹੇ ਹਾਂ ਮੂਵੀ
ਜੀ। ਬਿਲਕੁਲ ਭਾਅ ਜੀ, ਕਿਉਂਕਿ ਇਹ ਚੀਜ਼ ਜਦੋਂ ਤੁਸੀਂ ਕਿਸੇ ਬੰਦੇ ਨਾਲ ਜੁੜੇ ਹੋਏ ਹੋਵੋ ਹੈ ਨਾ, ਤੁਸੀਂ ਤਾਂ ਫਿਰ ਵੀ ਮਤਲਬ ਕਿ ਭਾਵੇਂ ਦੋ ਮੁਲਾਕਾਤਾਂ ਭਾਵੇਂ ਕੁਛ ਘੰਟੇ ਹੀ ਬਿਤਾਏ ਹੋਣ ਕਿਸੇ ਦੇ ਨਾਲ, ਇੱਕ ਇਮੋਸ਼ਨਲੀ ਜਿਹੜਾ ਬੰਦਾ ਹੁੰਦਾ ਉਹ ਜੁੜ ਜਾਂਦਾ ਕਿਸੇ ਦੇ ਨਾਲ।
ਪਤਾ ਕੀ, ਆਪਾਂ ਹੁਣ ਜਿਵੇਂ ਆਪਾਂ ਮਿਲੇ ਹਾਂ ਪਹਿਲੀ ਗੱਲ ਇੱਕ ਰਿਸਪੈਕਟ ਹੁੰਦੀ ਹੈ
ਜੀ,
ਤੁਸੀਂ ਜਦੋਂ ਕਿਸੇ ਦੀ ਰਿਸਪੈਕਟ ਕਰਦੇ ਹੋ ਵਧੀਆ ਮਿਲਦੇ ਹੋ ਤਾਂ ਬੰਦਾ ਕਦੇ ਨਹੀਂ ਭੁੱਲਦਾ, ਅਤੇ ਉਹਦਾ ਇਹ ਸੀਗਾ ਵੀ ਉਹ ਜਦੋਂ ਉਹਨੂੰ ਮੈਂ ਮਿਲਿਆ ਉਹਨੇ ਵੈਲਕਮ ਰਿਸਪੈਕਟ ਬਹੁਤ ਕੀਤੀ ਉਹਨੇ ਹੈ ਨਾ, ਅਤੇ ਈਵਨ ਗਾਣੇ ਵੀ ਸੁਣੇ ਵੀਰੇ ਮੈਂ ਉਹਨੂੰ ਆਹ ਗਾਣਾ ਸੁਣਾਓ, ਉਹਦੇ ਨਾਲ ਦਾ ਜਿਹੜਾ ਸਰਕਲ ਸੀ ਉਹ ਸਾਡਾ ਨੂਨ ਸੀ ਹੈ ਨਾ, ਤੇ ਉਹ ਫਿਰ ਮੈਨੂੰ ਲੱਗਿਆ ਯਾਰ ਵੀ ਬਹੁਤ ਵੀ ਬੰਦਾ ਵੀ
ਕੋਈ ਗੱਲ ਜਿਹੜੀ ਯਾਦ ਹੋਵੇ ਕਿਉਂਕਿ ਬਹੁਤ ਸਾਰੇ ਚਾਹੁਣ ਵਾਲੇ ਅੱਜ ਕੱਲ੍ਹ ਨਾ ਉਡੀਕ ਕਰਦੇ ਹੁੰਦੇ ਆ ਕਿ ਸਿੱਧੂ ਮੂਸੇਵਾਲੇ ਬਾਰੇ ਕੁਛ ਗੱਲਾਂ ਜਿਹੜੀਆਂ ਹੈਗੀਆਂ ਉਹ ਜ਼ਰੂਰ ਪਤਾ ਲੱਗਣ, ਹੈ ਨਾ, ਕਿਉਂਕਿ ਬਹੁਤ ਦੁਨੀਆ ਜਿਹੜੀ ਮਿਲ ਵੀ ਪਾਈ, ਜਿਹੜੇ ਬਹੁਤ ਸਾਰੀ ਦੁਨੀਆ ਕਿਉਂਕਿ ਹੁਣ ਵਰਲਡ ਫੇਮਸ ਆਰਟਿਸਟ
ਮਿਲਿਆ ਬਹੁਤ ਲੋਕਾਂ ਨੂੰ ਵੈਸੇ
ਮਿਲਿਆ, ਮੈਂ ਬਹੁਤ ਸਾਰੇ ਮਿਲੇ ਹੈ, ਬਹੁਤ ਸਾਰੇ ਨਹੀਂ ਵੀ ਮਿਲੇ ਪੂਰੇ ਦੁਨੀਆ ਦੇ ਵਿੱਚ ਹੁਣ ਇਸ ਟਾਈਮ ਉਹਦੇ ਚਾਹੁਣ ਵਾਲੇ, ਹੈ ਨਾ, ਉਹਦੀ ਬਾਰੇ ਗੱਲਾਂ ਸਰਚ ਕਰਦੇ ਹੈ ਕਿਵੇਂ, ਹੈ ਨਾ, ਈਵਨ ਕਿ ਮੈਨੂੰ ਲੱਗਦਾ ਕਿ ਪਰਿਵਾਰ ਨੂੰ ਵੀ ਸੁਣ ਕੇ ਥੋੜ੍ਹਾ ਜਿਹਾ ਸਕੂਨ ਮਿਲਦਾ ਕਿ ਹਾਂ ਇਸ ਇਨਸਾਨ ਦੇ ਨਾਲ ਮਿਲਿਆ ਅਤੇ ਕਿੱਦਾਂ ਦੀਆਂ ਗੱਲਾਂ ਬਾਤਾਂ ਹੋਈਆਂ, ਇਹ ਸਾਰੀਆਂ ਚੀਜ਼ਾਂ ਬਹੁਤ ਘੱਟ ਸਾਹਮਣੇ ਆਉਂਦੀਆਂ ਬੇਸਿਕਲੀ।
ਹਾਂਜੀ ਉਹ ਮਿਲਿਆ, ਜਿਵੇਂ ਮੈਨੂੰ ਲੱਗਦਾ ਵੀ ਉਨੇ ਕੁ ਟਾਈਮ 'ਚ ਉਹ ਬਹੁਤ ਆਰਟਿਸਟਾਂ ਨੂੰ ਮਿਲ ਲਿਆ, ਹਜੇ ਮੈਂ ਵੀ ਨਹੀਂ ਮਿਲਿਆ ਆਉਣ ਆਉਂਦਿਆਂ ਨੂੰ, ਕਿਉਂਕਿ ਮੈਂ ਵੀ ਜ਼ਿਆਦਾ ਬਾਹਰ ਰਹਿੰਦਾ, ਹੈ ਨਾ, ਬਾਹਰ ਉੱਥੇ ਮੇਲੇ ਹੁੰਦੇ ਆ, ਚਲੋ ਉੱਥੇ ਮਿਲ ਲਈਦਾ, ਅਤੇ ਜੇ ਪਰ ਮਿਲਦਾ ਵਧੀਆ ਸੀ ਅਤੇ ਸਾਰੇ ਉਹਦੇ ਨਾਲ ਤਾਂ ਹੀ ਕਨੈਕਟ ਵੀ ਹੋਈ ਗਏ, ਹੈ ਨਾ ਗੱਲਾਂ ਉਹਦੀ। ਇੱਕ ਗੱਲ ਮੈਨੂੰ ਜਿਹੜੀ ਯਾਦ ਅੱਜ ਵੀ ਸਿੱਧੂ ਦੀ, ਮੈਨੂੰ ਕਹਿੰਦਾ ਸੀ ਵੀ ਬ੍ਰਦਰ ਵੀ ਤੁਸੀਂ ਸੋਸ਼ਲ ਮੀਡੀਆ 'ਤੇ ਐਕਟਿਵ ਨਹੀਂ ਹੈਗੇ, ਵੀ ਤੁਸੀਂ ਸੋਸ਼ਲ ਮੀਡੀਆ 'ਤੇ ਐਕਟਿਵ ਰਿਹਾ ਕਰੋ, ਅਤੇ ਮੈਂ ਚਾਹੁੰਦਾ ਵੀ ਮੈਂ ਤੁਹਾਨੂੰ ਫੋਲੋ ਕਰਾਂ, ਤੁਸੀਂ ਸਨੈਪਚੈਟ ਬਣਾਓ। ਹੁਣ ਸਾਨੂੰ ਮੈਨੂੰ ਸਨੈਪਚੈਟ ਦਾ ਜਿਵੇਂ ਬੜਾ ਸ਼ੌਂਕ ਨਹੀਂ ਹੈਗਾ, ਕਿਉਂਕਿ ਉਹਦੇ 'ਚ ਤੁਸੀਂ ਟੂ ਮੱਚ ਜਿਹੜੀ ਤੁਹਾਡੀ ਮੇਰੀ ਸਨੈਪਚੈਟ ਆਪ ਬਣਾਈ ਸੀ, ਤੇ ਮੈਂ ਉਦੋਂ ਜਦੋਂ ਬਣਾ ਕੇ ਫਿਰ ਉਹਨੇ ਆਪਦਾ ਕਹਿੰਦਾ ਸੀ ਵੀ ਤੁਸੀਂ ਮੈਨੂੰ ਮੇਰਾ ਇੱਥੇ ਉਹ ਹੋਊਗਾ, ਹੈ ਨਾ, ਜੋ ਵੀ, ਤੇ ਪਾ ਕੇ ਉਹਨੇ ਮੈਨੂੰ ਉਹਦਾ ਆਈ ਡੀ ਬਣਾ ਕੇ ਮੈਨੂੰ ਕਹਿੰਦਾ ਵੀ ਤੁਸੀਂ ਆ, ਮੈਂ ਥੋੜੀ ਸਨੈਪਚੈਟ ਬਣਾਈ ਆ, ਤੇ ਵੀਰੇ ਤੁਸੀਂ ਇੱਥੇ ਅਪਡੇਟ ਰਹਿਣਾ। ਮੈਂ ਕਿਹਾ ਯਾਰ, ਮੈਂ ਕਿਹਾ ਕੋਈ ਨਹੀਂ ਸਿੱਧੂ, ਥੈਂਕ ਯੂ ਤੂੰ ਕਹਿਤਾ, ਅਤੇ ਉੱਕਣੀ ਪਈ ਹੈ, ਮੈਨੂੰ ਲੱਗਦਾ ਮੇਰੀ ਟੀਮ ਕੋਲ ਚੱਲਦੀ ਹੈ, ਮੈਂ ਦੁਬਾਰਾ ਚਲਾਈ ਤਾਂ ਹੈ ਨਹੀਂ, ਪਰ ਮੈਂ ਯਾਦ ਕਰਦਾ ਹੁੰਦਾ, ਮੈਨੂੰ ਕਹਿੰਦਾ ਹੁੰਦਾ ਵੀ ਯਾਰ ਇਹ ਸਾਂਭ ਕੇ ਰੱਖਣ ਵਾਲੀ ਚੀਜ਼ ਆ।
ਹਾਂਜੀ, ਸਤਿ ਸ਼੍ਰੀ ਅਕਾਲ ਜੀ, ਅਤੇ ਨਾਲ ਆਪਣੇ ਕੰਮ ਲਗਰੇ ਵਾਲਾ ਬਾਈ, ਅਤੇ ਬਾਈ ਜੀ ਸਨੈਪਚੈਟ ਆਈਡੀ ਆ ਸਾਰੇ ਐਡ ਕਰੋ, ਅਤੇ ਮੇਰਾ ਸ਼ਾਊਟ ਆਊਟ ਤੁਸੀਂ ਯਾਦ ਕਰਕੇ ਰੱਖਿਓ ਸਾਰੇ, ਮੈਨੂੰ ਸ਼ਾਊਟ ਆਊਟ ਦੇਣਾ ਸਾਰਿਆਂ ਨੂੰ।
ਦੂਜੇ ਪਾਸੇ ਆਪਾਂ ਜ਼ਿਕਰ ਕਰਦੇ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਲਿਵਿੰਗ ਲੈਜੈਂਡ ਬੱਬੂ ਮਾਨ ਸਾਹਿਬ, ਉਹਨਾਂ ਨਾਲ ਤੁਸੀਂ ਕੰਮ ਕੀਤਾ ਹੋਇਆ, ਹੈ ਨਾ, ਕਿਉਂਕਿ ਬਹੁਤ ਘੱਟ ਲੋਕਾਂ ਨੂੰ ਸੁਭਾਗ ਮਿਲਦਾ, ਹੈ ਨਾ, ਕਿ ਇੱਦਾਂ ਦੇ ਲੈਜੈਂਡਸ ਦੇ ਨਾਲ ਕੰਮ ਕਰਨ ਦਾ, ਹੈ ਨਾ, ਅਤੇ ਪੁਆਇੰਟ ਜ਼ੀਰੋ ਉਹਨਾਂ ਦੀ ਕੰਪਨੀ ਸੀਗੀ ਜਿਹਦੇ ਵਿੱਚੋਂ ਕਿ ਤੁਹਾਡਾ ਇੱਕ ਐਲਬਮ ਆਈ ਸੀ, ਔਰ ਉਹ ਐਲਬਮ ਲਾਸਟ ਹੀ ਸੀ ਮਲਾਦਾ ਕੰਪਨੀ ਦੀ। ਸੋ ਹੁਣ ਇਸ ਚੀਜ਼ ਨੂੰ ਆਪਾਂ ਕਿੱਦਾਂ ਤੁਸੀਂ ਐਕਸਪੀਰੀਅੰਸ ਆਪਣੇ ਸ਼ੇਅਰ ਕਰੋਗੇ?
ਮੈਂ ਦੱਸ ਦਿੰਦਾ ਉਹਦੇ ਬਾਰੇ ਵੀ। ਹਾਂਜੀ, ਕਿਉਂਕਿ ਐਂ ਸੀ ਨਾ, ਜਦੋਂ ਕੰਪਨੀਜ਼ ਉਦੋਂ ਕਾਫੀ ਕੰਪਨੀ ਲੱਗੀਆਂ ਸੀ ਪੰਜਾਬ ਦੇ ਵਿੱਚ, ਇਹਨਾਂ ਨੇ ਚਲੋ ਬੱਬੂ ਆਈ ਦੀ ਉਦੋਂ ਆਈ ਸੀ, ਮੈਨੂੰ ਲੱਗਦਾ ਉਹਦੇ ਵਿੱਚ ਐਲਬਮਾਂ ਦੋ ਆਈਆਂ ਸੀ, ਇੱਕ ਆਈ ਸੀ ਮੁਲਾਕਾਤ ਵਾਲੀ ਐਲਬਮ ਉਹਨਾਂ ਨੂੰ ਦਿੱਤੀ ਸੀ, ਗਾਣੇ ਪਾਪੂਲਰ ਨੇ ਅੱਜ ਵੀ, ਉਹ ਉਹਨਾਂ ਤੋਂ ਹੀ ਮਾਰਕੀਟ ਨਹੀਂ ਹੋਈ ਸੀ, ਜਿਹੜਾ ਉਹਨਾਂ ਦਾ ਅੱਗੇ ਸਾਹਮਣੇ ਵਾਲੀ ਸੀ ਨਾ, ਜਿਹੜੇ ਕੰਮ ਦੇਖਦੇ ਸੀਗੇ, ਮੈਨੂੰ ਲੱਗਦਾ ਉਹ ਅਨਪ੍ਰੋਫੈਸ਼ਨਲ ਹੀ ਸੀਗੇ। ਮੁੜ ਕੇ ਆਪਸ ਵਿੱਚ ਵੀ ਉਹਨਾਂ ਦਾ ਮੈਨੂੰ ਸੁਣਨ 'ਚ ਆਇਆ ਵੀ ਜਦੋਂ ਜਿਹੜਾ ਬੰਦਾ ਨਹੀਂ ਸਹੀ
ਕਲੈਸ਼ਸ ਪੈ ਗਏ, ਮਤਲਬ ਕਿ ਉਸ ਤੋਂ ਬਾਅਦ ਕੰਪਨੀ ਬੰਦ ਹੋ ਗਈ।
ਇੱਕ ਮੈਂ ਗੱਲ ਹੋਰ ਕਰਨੀ ਚਾਹੁੰਦਾ ਕੈਮਰੇ ਦੇ ਮੁੱਦੇ, ਹੈ ਨਾ, ਅਤੇ ਮੈਨੂੰ ਲੱਗਦਾ ਵੀ ਚਲੋ ਸਾਰਿਆਂ ਨੂੰ ਪਤਾ ਨਹੀਂ ਕਿਸੇ ਨੂੰ ਵਧੀਆ ਲੱਗੂ ਕਿਸੇ ਨੂੰ, ਆਪਸ ਵਿੱਚ ਵੀ ਜਿਵੇਂ ਹੁਣ ਕਈ ਵਾਰ ਮੈਂ ਗੱਲ ਕਹਿਤੀ ਇਹਨੂੰ ਕਿਹੜੇ ਵਿਹਾਵ ਨਾਲ ਗਾਹਾਂ ਵਾਲਾ ਬੰਦਾ ਲੈਂਦਾ, ਕੋਈ ਸੀਨੀਅਰ ਆਰਟਿਸਟ ਆ, ਮੈਂ ਤਾਂ ਸਾਰਿਆਂ ਦੀ ਰਿਸਪੈਕਟ ਕਰਦਾ, ਜਿਹੜੇ ਵੱਡੇ ਆ ਆਪਾਂ ਉਹਨਾਂ ਨੂੰ ਸੁਣ ਸੁਣ ਕੇ ਜਾਂ ਦੇਖ ਦੇਖ ਕੇ ਗਾਉਣ ਲੱਗੇ ਹਾਂ। ਈਵਨ ਜਦੋਂ ਮੈਂ ਸਿੱਧੂ ਨੂੰ ਮਿਲਿਆ ਨਾ, ਸਿੱਧੂ ਦੀ ਕਾਰ ਦੇ ਵਿੱਚ ਗਾਣਾ ਚੱਲਦਾ ਸੀ ਮਿੱਤਰ ਨੂੰ ਸ਼ੌਂਕ ਹਥਿਆਰਾਂ ਦਾ।
ਅੱਛਾ ਜੀ।
ਮੈਨੂੰ ਯਾਦ ਅੱਜ ਵੀ ਬ੍ਰੈਂਪਟਨ ਦੇ ਵਿੱਚ ਅਸੀਂ ਐਲ ਏ ਫਿਟਨੈਸ ਜਿੰਮ ਆ ਉਹਦੇ ਬਾਹਰ ਮਿਲੇ ਸੀ, ਉਹਦੇ 'ਚ ਲਾਊਡ ਮਿਊਜ਼ਿਕ ਵੱਜ ਰਿਹਾ ਸੀ ਅਤੇ ਇਹ ਗਾਣਾ ਲੱਗਿਆ ਹੋਇਆ ਸੀ ਵੀ ਮਿੱਤਰਾਂ ਨੂੰ ਸ਼ੌਂਕ ਹਥਿਆਰਾਂ ਦਾ ਗਾਣਾ ਚੱਲਦਾ ਸੀ। ਉਹ ਜਦੋਂ ਮੈਨੂੰ ਮਿਲਿਆ ਸਿੱਧੂ ਤਾਂ ਉਹ ਮੇਰੇ ਵਾਲੇ ਗਾਣੇ ਵੀ ਉਹਨੇ ਕਿਹਾ ਵੀ ਮੈਂ ਸੁਣਦਾ, ਹੈ ਨਾ, ਚਲੋ ਅਸੀਂ ਵੀ ਉਹਦੇ ਅੱਜ ਗਾਣੇ ਤਾਂ ਉਹਦੇ ਹੁਣ ਸਾਰੇ ਪਾਸੇ ਪੂਰਾ ਵਰਲਡ ਸੁਣਦਾ ਨਾ, ਅਤੇ ਸੁਣਦੇ ਹਾਂ ਜਿਹੜੀ ਵਧੀਆ ਚੀਜ਼ ਆਉਂਦੀ ਉਹਦੇ ਸਾਰੇ ਸੁਣਦੇ ਆ। ਅਤੇ ਪਰ ਤੁਸੀਂ ਦੇਖੋ ਪਿੱਛੇ ਜੇ ਕੀ ਚੱਲਦਾ ਸੀ, ਉਹ ਕਹਿੰਦੇ ਵੀ ਕਿੰਨਾ ਕੁਛ ਇੱਕ ਦੂਜੇ ਨਾਲ ਚੱਲੀ ਜਾਂਦਾ। ਇਹ ਮੈਨੂੰ ਲੱਗਦਾ ਜਦੋਂ ਲੋਕਾਂ 'ਚ ਆਪਾਂ ਗੱਲ ਕਰਦੇ ਹਾਂ, ਕੱਲ੍ਹ ਦਾ ਕੁਛ ਨਾ ਕੁਛ ਹੋਰ ਦਾ ਹੋਰ ਹੀ ਬਣਾ ਦਿੰਦੇ ਆ,
ਬਾਅਦ ਦਾ ਪਤੰਗੜ
ਬਣਾ ਦਿੰਦੇ ਆ। ਇਹ ਹੁਣ ਅੱਜ ਦੇ ਟਾਈਮ 'ਚ ਇਹ ਚੱਲ ਰਿਹਾ ਟ੍ਰੈਂਡ ਵੀ ਕੋਈ ਗੱਲ ਉਹ ਜਿਹੀ ਕਹਿ ਦਿਓ, ਉਹਦੀ ਲੱਤ ਖਿੱਚ ਖਿੱਚ ਕੇ ਉਹਨੂੰ ਤੁਸੀਂ ਜਿੱਥੇ ਮਰਜ਼ੀ ਲੈ ਜਾਓ, ਪਤਾ ਨਹੀਂ ਉਹਦਾ ਨੈਗੇਟਿਵ ਨਾਲ ਕੀ ਬੈਨੀਫਿਟ ਆ ਲੋਕਾਂ ਦਾ, ਹੈ ਨਾ, ਪਰ ਉਹ ਚਾਹੀਦਾ ਨਹੀਂ, ਕਿਉਂਕਿ ਅਸਲੀਅਤ ਆ ਜਿਹੜੀ ਉਹਨੇ ਅਸਲੀਅਤ ਹੀ ਰਹਿਣਾ, ਅਤੇ ਉਹ ਸਾਰੇ ਸਰਕਲ ਨੂੰ ਪਤਾ। ਉਹ ਹੁਣ ਆਪਾਂ ਇਹ ਇਹਨਾਂ ਦਾ ਜਿਹੜਾ ਕੈਰੀਅਰ ਆ ਬੱਬੂ ਬਾਈ ਦਾ, ਇਹ ਹੁਣ ਆਪਾਂ ਨੂੰ ਪਤਾ ਵੀ ਪੁਰਾਣੇ ਆ,
ਬਿਲਕੁਲ
ਬਹੁਤ ਵੱਡਾ ਇਹਨਾਂ ਦਾ ਨਾਮ, ਅਤੇ ਬੱਬੂ ਮਾਨ ਨਾਮ ਬਹੁਤ ਵੱਡਾ ਹੈ, ਆਪਾਂ ਉਹਦੇ ਨਾਲ ਕੰਪੈਰੀਜ਼ਨ ਨਵੇਂ ਮੁੰਡੇ ਨਹੀਂ ਕਰ ਸਕਦੇ। ਹਾਂ, ਜਿਹੜੇ ਨਵੇਂ ਮੁੰਡੇ ਆ ਰਹੇ ਨੇ ਜਿੰਨੇ ਵੀ, ਈਵਨ ਹੁਣ ਸਿੱਧੂ ਦੀ ਤਾਂ ਗੱਲ ਹੀ ਬਹੁਤ ਹੋਰ ਹੋ ਗਈ ਨੇ, ਵਰਲਡ ਲੈਵਲ ਦਾ ਆਰਟਿਸਟ ਬਣ ਗਿਆ, ਉਹ ਉਹਨਾਂ ਨੂੰ ਸੁਣ ਸੁਣ ਕੇ ਤਾਂ ਸਿੱਖ ਰਹੇ ਨੇ, ਕੰਪੀਟੀਸ਼ਨ ਕਾਹਦਾ ਉਹਦੇ ਨਾਲ, ਇੱਕ ਚੀਜ਼ ਨਾਲ ਸੁਣ ਕੇ ਜੇ ਤੁਸੀਂ ਵੱਡੇ ਵੀ ਹੋ ਜਾਂਦੇ ਹੋ ਤਾਂ ਰਿਸਪੈਕਟ ਤੁਹਾਡੇ 'ਚ ਚਾਹੀਦੀ ਆ। ਪਰ ਮੈਨੂੰ ਲੱਗਦਾ ਉਹ ਕਰਦਾ ਵੀ ਸੀ, ਉਹਨੇ ਕਦੇ ਮੇਰੇ ਸਾਹਮਣੇ ਤਾਂ ਨਹੀਂ ਹੋਈ, ਬਾਅਦ 'ਚੋਂ ਕਦੇ ਕੋਈ ਗੱਲ, ਸਾਰੇ ਜਿੰਨੇ ਆਰਟਿਸਟਾਂ ਦਾ ਉਹ ਨਾਮ ਲੈਂਦਾ ਸੀ ਉਦੋਂ ਜੀ ਕਹਿ ਕੇ ਆਏ ਹਾਂ, ਰਿਸਪੈਕਟਫੁਲੀ ਉਹ ਗੱਲ ਕਰਦਾ ਸੀ। ਤੇ ਇਹ ਪਰ ਇਹਦੀ ਜਿਹੜੀ ਲੱਤਾਂ ਖਿੱਚੀ ਅੱਜ ਵੀ ਸੋਸ਼ਲ ਮੀਡੀਆ ਤੇ ਆਪਾਂ ਦੇਖੀ ਜਾਂਦੇ ਹਾਂ।
ਬਿਲਕੁਲ, ਜਿਹੜੇ ਇਹੀ ਗੱਲ ਹੈ ਨਾ ਭਾਜੀ ਕਿ ਜਿਹੜੇ ਕਲੈਸ਼ਿਜ਼ ਪਏ, ਜਿੰਨੇ ਵੀ ਇਹ ਕੰਟਰੋਵਰਸੀਆਂ ਬਣੀਆਂ, ਸਾਰਾ ਕੁਛ ਹੋਇਆ, ਇਹ ਸਾਰਾ ਕੁਛ ਹੋਇਆ ਸੋਸ਼ਲ ਮੀਡੀਆ ਦੇ ਬਦੌਲਤ। ਅਸਲ ਦੇ ਵਿੱਚ ਵਿਚਕਾਰ ਦੋਵਾਂ ਦੇ ਆਰਟਿਸਟਾਂ ਦੇ ਜੇ ਕਹੀਏ ਤਾਂ ਆਪਸੀ ਕਦੇ ਟਕਰਾਅ ਨਹੀਂ ਹੋਇਆ, ਕਦੇ ਆਪਸੀ ਕੋਈ ਗੱਲਬਾਤ ਨਹੀਂ ਹੋਈ ਜਾਂ ਕੁਛ ਵੀ ਐਸਾ ਨਹੀਂ ਹੋਇਆ। ਪਰ ਜਿਹੜੀਆਂ ਗੱਲਾਂ ਸੋਸ਼ਲ ਮੀਡੀਆ ਉੱਤੇ ਉੜ ਗਈਆਂ, ਉਸ ਤੋਂ ਬਾਅਦ ਫੈਨਸ ਨੇ ਆਪਸ ਦੇ ਵਿੱਚ ਇਹੀ ਜਿਹੀਆਂ ਗੱਲਾਂ ਬਣਾਈਆਂ ਕਿ ਉਹ ਵੱਡੇ ਵਿਵਾਦ ਬਣਾਉਂਦੇ।